ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਊ ਜੀ ਦੁਆਰਾ ਜੋ ਆਤਮਿਕ ਲਿਖਤਾਂ ਲਿਖੀਆਂ ਗਈਆਂ ਹਨ, ਉਹਨਾਂ ਨੇ ਹੁਕਮ ਦੇ ਵਿਸ਼ੇ ਦੇ ਉੱਤੇ 9 ਲੇਖਾਂ ਦੀ ਲੜੀ ਲਿਖੀ ਹੈ। ਸੋ 9ਵਾਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਅੱਜ ਵੈਸੇ ਵੀ ਜੋ ਸਾਡੇ ਸਤਿਗੁਰਾਂ ਨੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਿਤਾ ਨੇ, ਉਸ ਮਾਲਕ ਦਾ ਜੋ ਹੁਕਮ ਹੈ ਉਸ ਨੂੰ ਆਪਣੇ ਤਨ 'ਤੇ ਹੰਢਾ ਕੇ ਵੀ ਸਾਡੇ ਲਈ ਰਾਹ ਦਰਸਾਇਆ ਹੈ ਕਿ ਹੁਕਮ ਮੰਨਣਾ, ਅਸਲ ਹੁਕਮ ਮੰਨਣਾ ਕੀ ਚੀਜ਼ ਹੈ। ਆਓ ਮਹਾਂਪੁਰਖਾਂ ਦੁਆਰਾ ਲਿਖੀ ਲਿਖਤ ਨਾਲ ਸਾਂਝ ਪਾਈਏ। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੋ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੋ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਉਹਨਾਂ ਦੇ ਦਿਮਾਗਾਂ ਵਿੱਚ ਗਿਆਨ ਦੀ ਸਿਆਣਪ ਭਰੀ ਹੋਈ ਹੈ। ਅਨੁਭਵ ਦੀ ਥਾਂ ਉਹ ਇਸ ਨੂੰ ਘੋਖਣ ਅਤੇ ਪਰਖਣ ਲੱਗ ਜਾਂਦੇ ਹਨ। ਪਰ ਇੱਥੇ ਕਿਉਂ, ਕਿਆ, ਕੈਸੇ ਲਈ ਕੋਈ ਥਾਂ ਨਹੀਂ, ਕਿਉਂਕਿ ਪਿਆਰ ਕੋਈ ਵਿਚਾਰਧਾਰਾ ਜਾਂ ਦਾਰਸ਼ਨਿਕ ਸਿਧਾਂਤ ਨਹੀਂ ਇਹ ਤਾਂ ਅੰਦਰੋਂ ਹੀ ਉਪਜਦਾ ਹੈ, ਅੰਦਰੋਂ ਹੀ ਵਿਗਸ ਕੇ ਖਿੜ ਕੇ ਬਾਹਰਲੇ ਰੂਪ ਨੂੰ ਸੁਗੰਧਿਤ ਕਰਦਾ ਹੈ। ਮਿਕਨਾ ਤੀਸ ਵਾਂਗੂ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਜਦੋਂ ਸਾਡੇ ਮਨ ਵਿੱਚ ਕਾਰਨ ਜਾਂ ਕਿਉਂ ਦੀ ਕੁੰਡੀ ਪੈਂਦੀ ਹੈ, ਪਿਆਰ ਪ੍ਰਸ਼ਨ ਚਿੰਨ੍ਹ ਬਣਦਾ ਹੈ। ਤਾਂ ਸਾਰਾ ਜੀਵਨ ਸਿਫਰ, ਖਿੰਡ ਪੁੰਡ ਕੇ ਫੋਕਾ ਫਿੱਕਾ ਅਤੇ ਸੁੰਨਾ ਹੋ ਜਾਂਦਾ ਹੈ। ਪਿਆਰ ਤੋਂ ਖਾਲੀ ਜੀਵਨ ਕੋਰਾ, ਸੱਖਣਾ, ਹਨੇਰਾ ਅਤੇ ਮੁਰਦਾ ਹੋ ਕੇ ਰਹਿ ਜਾਂਦਾ ਹੈ। ਫਰੀਦਾ, ਕੀਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਜੀਵਨ ਵਿੱਚ ਪ੍ਰਕਾਸ਼, ਰਸ, ਸੰਗੀਤ, ਸੰਪੂਰਨਤਾ ਅਤੇ ਸੱਚ ਦਾ ਆਨੰਦ ਆਉਂਦਾ ਹੈ। ਉਹਦੇ ਨਾਲ ਇੱਕ ਮਿੱਕ ਹੋ ਕੇ, ਇੱਕ ਸੁਰ ਹੋ ਕੇ ਸਾਡਾ ਜੀਵਨ ਪਵਿੱਤਰ, ਸੂਖਮ ਅਤੇ ਸ਼ਾਂਤ ਹੋ ਕੇ ਬਲਬਲਿਆਂ ਦੇ ਦੇਸ਼ ਵਿੱਚ ਉਡਾਰੀਆਂ ਮਾਰਨ ਲੱਗ ਪੈਂਦਾ ਹੈ। ਦੂਜੇ ਪਾਸੇ ਬੁੱਧੀ ਮੰਡਲ ਦੀ ਕੈਦ ਹੈ, ਜਿੱਥੇ ਨਿਰਜੀਵ, ਨਿਰਬਲ ਅਤੇ ਮੁਰਦਾ ਜੀਵਨ ਹੈ। ਦੁੱਖਾਂ ਭਰਿਆ ਘੋਰ ਨਰਕ ਹੈ, ਮੈਂ ਦੇ ਜ਼ਹਿਰੀਲੇ ਫਰਾਟੇ ਮਾਰਦਾ ਕੋਲੇ ਵਾਂਗ ਕਾਲਾ ਸੰਸਾਰ ਹੈ, ਜੋ ਬ੍ਰਹਿਮੰਡ ਨੂੰ ਕਲੰਕਿਤ ਕਰਦਾ ਹੈ। ਇੱਕ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼, ਅਤੇ ਦੂਜਾ ਕੋਲੇ ਵਾਂਗ ਕਾਲਾ ਸਿਆਹ, ਈਰਖਾ, ਦਵੈਤ ਅਤੇ ਹਉਮੈ ਦੀ ਅੱਗ ਵਿੱਚ ਬਲਦੇ ਜੀਵ। ਪਿਆਰ ਕੋਝ, ਔਗਣ, ਈਰਖਾ ਅਤੇ ਦਵੈਤ ਖਤਮ ਕਰ ਦਿੰਦਾ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨੀ ਚੀਤ ਨਾ ਰਾਕਸ ਦੇਤੇ। ਜੇ ਅਤ ਕ੍ਰੋਭ ਕਰੇ ਕਰਤਾਇਆ, ਤਾਂ ਪੀ ਚੀਤ ਨਾ ਰਾਕਸ ਮਾਇਆ। ਇਹ ਪਿਆਰ ਦਾ ਜੀਵਨ ਰੂਪ ਅੰਮ੍ਰਿਤ ਪੀਣਾ ਪੈਂਦਾ ਹੈ, ਜੀਣਾ ਪੈਂਦਾ ਹੈ, ਥੀਣਾ ਪੈਂਦਾ ਹੈ, ਹੰਢਾਉਣਾ ਪੈਂਦਾ ਹੈ। ਕਿਉਂ, ਕਿਆ ਅਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ। ਪਰ ਉਹਦੀ ਨਜ਼ਰ ਨਾਲ ਇਹ ਸਹਿ ਸਵਾਏ ਮਨ ਵਿੱਚ ਅਚਿੰਤੇ ਹੀ ਆ ਟਿਕਦਾ ਹੈ, ਜਿਹੜੇ ਇਸ ਨੂੰ ਪਰਖਣ ਲਈ ਆਪੋ ਆਪਣੀਆਂ ਕਸੌਟੀਆਂ ਲਈ ਫਿਰਦੇ ਹਨ, ਉਹ ਸਦਾ ਭੁਲੇਖੇ ਭਰਮਾਂ ਵਿੱਚ ਡੁੱਬੇ ਰਹਿਣਗੇ। ਇਹ ਰੱਬੀ ਦਾਤ ਉਹਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਵਿੱਚ ਪੈਂਦੀ ਰਹੇਗੀ। ਜੇਕਰ ਅਕਾਲ ਪੁਰਖ ਪ੍ਰੀਤਮ ਦਾ ਬਿਆਨ ਪ੍ਰਗਟਾਵਾ ਇੱਕੋ ਸ਼ਬਦ ਨਾਲ ਕਰਨਾ ਹੋਵੇ ਤਾਂ ਰੱਬ ਦਾ ਪ੍ਰਤੱਖ ਰੂਪ ਹੈ ਪਿਆਰ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਪਿਆਰ ਦੀ ਅੱਗ ਇਹ ਚਿਣਗ ਕਿੱਥੋਂ ਮਿਲੇ। ਹਾਂਜੀ, ਪਿਆਰ ਦੀ ਅੱਗ ਇਹ ਚਿਣਗ ਕਿੱਥੋਂ ਮਿਲੇ। ਪੁਰਾਣੇ ਜ਼ਮਾਨੇ ਵਿੱਚ ਪਿੰਡ ਦੀ ਸਿਆਣੀ ਬੋਬੀ, ਸਿਆਣੀ ਮਾਤਾ ਆਪਣੇ ਚੁੱਲ੍ਹੇ ਵਿੱਚ ਅੱਗ ਕਦੇ ਨਹੀਂ ਸੀ ਬੁਝਣ ਦਿੰਦੀ। ਉਹ ਹਾਰੇ ਵਿੱਚ ਪਾਥੀ ਦੱਬ ਦਿੰਦੀ ਜੋ ਸਾਰੀ ਰਾਤ ਮਗਦੀ ਰਹਿੰਦੀ। ਜਿਸ ਨੂੰ ਅੱਗ ਚਾਹੀਦੀ ਹੁੰਦੀ ਉਹ ਬੋਬੀ ਦਾ ਬੂਹਾ ਜਾ ਖੜਕਾਉਂਦੀ ਅਤੇ ਉਸ ਪਾਥੀ ਵਿੱਚੋਂ ਭੂਰਾ ਚੰਗਿਆੜੀ ਚੱਪਣ ਵਿੱਚ ਪਵਾ ਕੇ ਆਪਣਾ ਚੁੱਲ੍ਹਾ ਬਾਲ ਲੈਂਦੀ। ਫਿਰ ਸਾਰੇ ਪਿੰਡ ਦੇ ਚੁੱਲ੍ਹੇ ਬਲ ਪੈਂਦੇ, ਜਿਹੜੇ ਇਸ ਅੱਗ ਦੀ ਤਲਬ ਹੀ ਨਹੀਂ ਕਰਦੇ, ਜਿਹੜੇ ਇਸ ਅੱਗ ਦੀ ਤਲਬ ਹੀ ਨਹੀਂ ਕਰਦੇ ਉਹਨਾਂ ਦੇ ਚੁੱਲ੍ਹੇ ਬੁਝੇ ਰਹਿੰਦੇ। ਇੱਕ ਪਾਸੇ ਰੋਸ਼ਨੀ, ਦੂਜੇ ਪਾਸੇ ਹਨੇਰਾ, ਦੋਨੋਂ ਚੀਜ਼ਾਂ ਮਤਜ਼ਾਦ ਸਵੈ ਵਿਰੋਧੀ ਹਨ। ਜਿੱਥੇ ਪਿਆਰ ਹੈ ਉੱਥੇ ਨਫ਼ਰਤ ਨਹੀਂ, ਜਿੱਥੇ ਨਫ਼ਰਤ ਹੈ ਉੱਥੇ ਪਿਆਰ ਨਹੀਂ ਉਪਜਦਾ। ਇਹ ਪਿਆਰ ਚਿਣਗ ਵਾਸਤੇ ਬੋਬੀ ਦੇ ਘਰ ਜਿਸ ਨੇ ਸਰੀਰ ਦੀਆਂ ਪਾਥੀਆਂ ਵਿੱਚ ਪਿਆਰ ਦੀ ਅੱਗ ਸਾਂਭ ਕੇ ਰੱਖੀ ਹੋਈ ਹੈ, ਜਾਵੇ ਅਤੇ ਇਲਾਹੀ ਪਿਆਰ ਅੱਗ ਦੀ ਇੱਕ ਚੰਗਿਆੜੀ ਲੈ ਆਵੇ ਅਤੇ ਆਪਣੀ ਰੂਹ ਨੂੰ ਪਿਆਰ ਦੇ ਸੰਗੀਤ ਨਾਲ ਰਿਸ਼ਨਾ ਲਵੇ। ਇਹ ਅਨਹਦ ਧੁਨੀ ਸਾਰੇ ਬ੍ਰਹਿਮੰਡ ਵਿੱਚ ਵੱਜਦੀ ਰਹਿੰਦੀ ਹੈ। ਇਹ ਅਨਹਦ ਧੁਨੀ ਸਾਰੇ ਬ੍ਰਹਿਮੰਡ ਵਿੱਚ ਵੱਜਦੀ ਰਹਿੰਦੀ ਹੈ, ਪਰ ਇਹ ਉਸੇ ਨੂੰ ਸੁਣੇਗੀ ਜਿਸ ਦੇ ਅੰਦਰ ਪਿਆਰ ਅੱਗ ਦੀ ਸਿੱਕ ਹੋਵੇ। ਫਿਰ ਇਹ ਇਲਾਹੀ ਪਿਆਰ ਅੱਗ ਆਪੇ ਹੀ ਫੈਲ ਜਾਵੇਗੀ, ਜਿਵੇਂ ਫੁੱਲਾਂ ਦੀ ਖੁਸ਼ਬੂ ਫੈਲਦੀ ਹੈ, ਜਿਵੇਂ ਇੱਕ ਮਗੀ ਹੋਈ ਚੰਗਿਆੜੀ ਨਾਲ ਅੰਗੀਠੀ ਦੇ ਸਾਰੇ ਕੋਲੇ ਹੌਲੀ ਹੌਲੀ ਮਗ ਜਾਂਦੇ ਹਨ। ਛੋਟੀ ਜਿਹੀ ਉਸ ਚੰਗਿਆੜੀ ਨੇ ਆਪਾ ਮਿਟਾ ਕੇ, ਹਾਂਜੀ ਛੋਟੀ ਜਿਹੀ ਉਸ ਚੰਗਿਆੜੀ ਨੇ ਆਪਾ ਮਿਟਾ ਕੇ ਅੱਗ ਦਾ ਭਾਂਬੜ ਬਾਲ ਦਿੱਤਾ। ਪਰ ਉਹ ਚੰਗਿਆੜੀ ਹੈ ਕਿੱਥੇ, ਮਿਲੇ ਕਿੱਥੋਂ ਬੋਬੀ ਦੇ ਹਾਰੇ ਵਿੱਚੋਂ? ਬੁਝੇ ਹੋਏ ਕੋਲਿਆਂ ਦੀ ਕੀ ਹੈਸੀਅਤ ਹੈ? ਸਾਰੀ ਧਰਤੀ ਭਰੀ ਪਈ ਹੈ ਕਾਲੇ ਕੋਲਿਆਂ ਨਾਲ। ਉਹਨਾਂ ਕੋਲ ਦੀ ਲੰਘੋ, ਹੱਥ ਲਾਵੋ, ਮੂੰਹ ਸਿਰ ਕਾਲਾ ਹੋ ਜਾਂਦਾ ਹੈ। ਉਹਨਾਂ ਮਣਾ ਮੂੰਹੀ ਕੋਲਿਆਂ ਵਿੱਚ ਇੱਕ ਨਿੱਕੀ ਜਿਹੀ ਮਗਦੀ ਚੰਗਿਆੜੀ ਰੱਖ ਦਿਓ, ਉਹ ਕਾਲੇ ਕੋਲੇ ਲਾਲੋ ਲਾਲ ਅੱਗ ਦੇ ਛੋਲੇ ਬਣ ਜਾਣ। ਲਾਟਾਂ ਬਲ ਪੈਣਗੀਆਂ, ਚਾਰੇ ਪਾਸੇ ਰੋਸ਼ਨੀ ਫੈਲਾ ਕੇ ਲਾਟਾਂ ਅਰਪਣ ਕਰਕੇ ਸਾਡੀ ਸੇਵਾ ਕਰਦੇ ਹਨ। ਅਸੀਂ ਬੁਝੇ ਹੋਏ ਕੋਲੇ ਹਾਂ, ਅਸੀਂ ਬੁਝੇ ਹੋਏ ਕੋਲੇ ਹਾਂ। ਅਹੰਕਾਰ, ਆਕੜ, ਲੋਭ ਅਤੇ ਮਾਇਆ ਦੀਆਂ ਲੱਕੜਾਂ ਤੋਂ ਬਣ ਕੇ ਬਲੇ ਹੋਏ ਕਾਲੇ ਕੋਲੇ, ਮੈਂ ਅਤੇ ਮੇਰੀ ਦੀਆਂ ਮੁੱਢੀਆਂ ਦੇ ਕੋਲੇ, ਲਾਲਸਾ ਦੇ ਭਰੇ ਹੋਏ, ਕਾਰਾਂ, ਕੋਠੀਆਂ, ਸੋਨਾ, ਐਸ਼ੋ ਇਸ਼ਰਤ, ਆਰਾਮ ਵਿੱਚ ਡੁੱਬੇ ਕਾਲੇ ਸਿਆਹ ਕੋਲੇ। ਬਾਸਨ ਕਾਰੋ ਪਰਸੀਐ ਤਾਂ ਕੁਛ ਲਾਗੇ ਦਾਗ, ਜੋ ਕਾਜਰ ਪਰ ਮੰਦਰ ਰੱਖਿਓ, ਜੋ ਪੈਸੇ ਕਲੂਖੀ ਰੇ। ਬੰਦੇ ਦਾ ਸਰੀਰ ਗੰਦਾ, ਗੰਦਗੀ ਉੱਤੇ ਫਖਰ ਕਾਦਾ, ਇਸ ਗੰਦ ਦੇ ਢੇਰ ਨੂੰ ਕਿਉਂ ਸ਼ਿੰਗਾਰੀਏ? ਹਾਂਜੀ, ਇਸ ਗੰਦ ਦੇ ਢੇਰ ਨੂੰ ਕਿਉਂ ਸ਼ਿੰਗਾਰੀਏ? ਰੋਜ਼ ਨਹਾ ਧੋ ਕੇ ਦੇਹੀ ਨੂੰ ਕੀਮਤੀ ਕੱਪੜਿਆਂ ਨਾਲ ਸਜਾਉਂਦੇ ਹਾਂ, ਪਰ ਉਹ ਕੱਪੜੇ ਸਰੀਰ ਦੇ ਨਾਲ ਲੱਗਦੇ ਹੀ ਮੈਲੇ ਹੋ ਜਾਂਦੇ ਹਨ ਅਤੇ ਫਿਰ ਅਸੀਂ ਉਹਨਾਂ ਨੂੰ ਧੋਤੇ ਬਿਨਾਂ ਦੁਬਾਰਾ ਨਹੀਂ ਪਾ ਸਕਦੇ। ਸਾਡਾ ਅੰਦਰ ਤਾਂ ਬਾਹਰ ਨਾਲੋਂ ਵੀ ਗੰਦਾ ਹੈ, ਕਿਵੇਂ? ਅਸੀਂ ਅਨਮੋਲ ਪਦਾਰਥ ਖਾਂਦੇ ਹਾਂ, ਦੁੱਧ ਵਰਗਾ ਰਤਨ ਢਿੱਡ ਵਿੱਚ ਪਾਉਂਦੇ ਹਾਂ, ਇਹ ਸਾਰਾ ਇਹ ਪਦਾਰਥ ਸਾਡੇ ਅੰਦਰ ਜਾਂਦੇ ਹੀ ਸੜ ਜਾਂਦੇ ਹਨ ਅਤੇ ਅਸੀਂ ਦੁਰਗੰਧ ਛੱਡਦੇ ਹਾਂ। ਪਾਣੀ ਵਰਗਾ ਨਿਰਮਲ ਪਦਾਰਥ ਵੀ ਦੇਹੀ ਅੰਦਰ ਦੀ ਸੁਣਿਆਦ ਨੂੰ ਮਿਟਾ ਨਹੀਂ ਸਕਦਾ, ਜਦੋਂ ਕਿ ਇਹੀ ਪਾਣੀ ਬਾਹਰ ਦੀ ਹਰ ਮੈਲ ਧੋ ਦਿੰਦਾ ਹੈ ਅਤੇ ਬਦਬੂ ਮਿਟਾ ਦਿੰਦਾ ਹੈ। ਪਰ ਬੰਦੇ ਅੰਦਰ ਜਾ ਕੇ ਇਹ ਨਿਰਮਲ ਜਲ ਵੀ ਦੁਰਗੰਧਿਤ ਹੋ ਜਾਂਦਾ ਹੈ ਮਨ ਦੀ ਹਾਲਤ ਸਰੀਰ ਤੋਂ ਵੀ ਭੈੜੀ ਹੈ, ਇਹ ਖਿੰਡਿਆ ਪਿਆ ਹੈ, ਚਾਰੋਂ ਪੈਲ ਕੁਲਝਦਾ ਸੜਦਾ ਖਪਦਾ ਅਤੇ ਤਪਦਾ ਰਹਿੰਦਾ ਹੈ, ਨਫ਼ਰਤ ਅਤੇ ਈਰਖਾ ਦੀਆਂ ਪਾਪਾਂ ਛੱਡਦਾ ਹੈ। ਇਹਨਾਂ ਪਾਪਾਂ ਵਿੱਚ ਇੰਨੀ ਤਪਸ਼ ਹੈ ਜਿਹੜੀ ਕੋਹਾਂ ਦੂਰ ਬੈਠੇ ਬੰਦੇ ਨੂੰ ਝੁਲਸਣ ਦੀ ਸ਼ਕਤੀ ਰੱਖਦੀ ਹੈ ਅਤੇ ਬੰਦੇ ਨੂੰ ਸਣ ਕੱਪੜੀ ਅੱਗ ਲਾ ਕੇ ਰਾਖ ਬਣਾ ਦਿੰਦੀ ਹੈ। ਸਾਧ ਸੰਗਤ 'ਚ ਬੈਠੀ ਇੱਕ ਮਾਈ ਨੇ ਮੈਨੂੰ ਦੱਸਿਆ, ਇਹ ਮਹਾਂਪੁਰਖਾਂ ਦੀ ਆਪ ਬੀਤੀ ਹੈ ਜੀ, ਸਾਧ ਸੰਗਤ 'ਚ ਬੈਠੀ ਇੱਕ ਮਾਈ ਨੇ ਮੈਨੂੰ ਦੱਸਿਆ ਕਿ ਜਦੋਂ ਤੁਸੀਂ ਸੁੱਤੇ ਸਿੱਧ ਫਲਾਨੀ ਦਾ ਨਾਂ ਲਿਆ ਤਾਂ ਮੈਨੂੰ ਸਣ ਕੱਪੜੀ ਅੱਗ ਲੱਗ ਗਈ, ਮੇਰੇ ਅੰਦਰ ਨਫ਼ਰਤ ਦੀਆਂ ਲਾਟਾਂ ਮੱਚ ਉੱਠੀਆਂ, ਮੈਂ ਜਲ ਕੇ ਕਾਲਾ ਕੋਲਾ ਹੋ ਗਈ। ਨਫ਼ਰਤ ਦੀ ਇਸ ਅੱਗ ਵਿੱਚ ਇੰਨੀ ਤਪਸ਼ ਹੈ ਕਿ ਦੂਰ ਬੈਠੇ ਬੰਦੇ ਨੂੰ ਪਲਾਂ ਵਿੱਚ ਭੁੰਨ ਕੇ ਇਹ ਨਫ਼ਰਤ ਦੀਆਂ ਕਿਰਨਾਂ ਮੁੜ ਸਾਨੂੰ ਵੀ ਭਸਮ ਕਰ ਦਿੰਦੀਆਂ ਹਨ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। 84 ਲੱਖ ਜੂਨੀਆਂ ਵਿੱਚੋਂ ਵਿਧਾਤਾ ਨੇ ਸਭ ਤੋਂ ਉੱਤਮ ਜੂਨ ਬੰਦੇ ਨੂੰ ਪ੍ਰਦਾਨ ਕੀਤੀ। ਹਾਂਜੀ, 84 ਲੱਖ ਜੂਨੀਆਂ ਵਿੱਚੋਂ ਵਿਧਾਤਾ ਨੇ ਸਭ ਤੋਂ ਉੱਤਮ ਜੂਨ ਬੰਦੇ ਨੂੰ ਪ੍ਰਦਾਨ ਕੀਤੀ। ਪਿਆਰ ਨਾਲ ਸਿਰਜਿਆ ਹੋਇਆ ਆਪਣੇ ਰੂਪ ਵਿੱਚ, ਪਰ ਅਸੀਂ ਆਪਣੇ ਕੁਕਰਮਾਂ ਨਾਲ ਉਸ ਨੂੰ ਕਰੂਪ ਬਣਾ ਲਿਆ। ਰੱਬ ਨੇ ਸਾਨੂੰ ਕੰਨ ਦਿੱਤੇ, ਅਸੀਂ ਪੜਵਾ ਲਏ, ਸਾਨੂੰ ਕੁਦਰਤੀ ਸ਼ਿੰਗਾਰ ਬਖਸ਼ਿਆ, ਸਰੀਰ ਨੂੰ ਰੋਮ ਦਿੱਤੇ, ਅਸੀਂ ਨਸ਼ਟ ਕਰ ਦਿੱਤੇ। ਜਿਹਨੇ ਸਾਨੂੰ ਇੰਨੇ ਸੋਹਣੇ ਸਰੂਪ ਵਿੱਚ ਸਾਜਿਆ ਅਤੇ ਅਸ਼ਰੂ ਫੁੱਲ ਮਖਲੂਕਾਤ ਬਣਾਇਆ, ਅਸੀਂ ਉਸ ਨੂੰ ਮਨੋਂ ਵਿਸਾਰ ਦਿੱਤਾ, ਉਸ ਦੀ ਬਖਸ਼ਿਸ਼ ਦੀ ਨਿਰਾਦਰੀ ਕੀਤੀ ਅਤੇ ਖੁਦ ਜਮਾਂ ਦੇ ਬਸ ਪੈ ਕੇ ਆਪਣਾ ਜੀਵਨ ਨਰਕ ਬਣਾ ਲਿਆ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਅਕਾਲ ਪੁਰਖ ਨੇ ਸਾਨੂੰ ਇਸ ਕਾਇਨਾਤ ਦਾ ਸਰਤਾਜ ਬਣਾ ਕੇ ਧਰਤੀ 'ਤੇ ਭੇਜਿਆ, ਪਿਆਰ ਦੀ ਲੋਰ ਵਿੱਚ ਆ ਕੇ ਉਹਨੇ ਸਾਨੂੰ ਪੁੱਤਰ ਬਣਾਇਆ। ਹਾਂਜੀ, ਪਿਆਰ ਦੀ ਲੋਰ ਵਿੱਚ ਆ ਕੇ ਉਹਨੇ ਸਾਨੂੰ ਪੁੱਤਰ ਬਣਾਇਆ। ਸਮੁੱਚੀ ਸ੍ਰਿਸ਼ਟੀ ਅੰਦਰ ਉਹਨੇ ਜੋ ਵੀ ਸੁਜਿੰਦ ਅਤੇ ਨਿਰਜਿੰਦ ਘੜਿਆ ਹੈ ਉਹ ਅਸ਼ੋਪ ਹੀ ਆਪਣੇ ਕਰਤਾ ਦੇ ਹੁਕਮ ਅੰਦਰ ਤੁਰੀ ਜਾ ਰਿਹਾ ਹੈ। ਸਿਰਫ ਇਹ ਹੱਡ ਮਾਸ ਦਾ ਪੁਤਲਾ ਬੰਦਾ ਉਹਦੀ ਹੁਕਮ ਅਦੂਲੀ ਕਰਕੇ ਦੁੱਖ ਭੋਗ ਰਿਹਾ ਹੈ। ਮੈਂ ਮੇਰੀ ਦੇ ਨਸ਼ੇ ਵਿੱਚ ਉਹਦਾ ਸਾਨੀ ਬਣਿਆ ਬੈਠਾ ਹੈ। ਇਸ ਅਕਿਰਤ ਘਣ ਨਾ ਸ਼ੁਕਰੇ ਘਮੰਡੀ ਕਰਤੂਤੀ ਮਨਮੁਤੀਏ ਮਨੁੱਖ ਨੇ ਉਹਦੀ ਕੀਮਤ ਨਹੀਂ ਪਾਈ, ਉਹਦਾ ਗੁਣ ਨਹੀਂ ਜਾਣਿਆ, ਉਹਦੇ ਕਲਿਆਣਕਾਰੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਆਪ ਹੁਦਰਾ ਹੋ ਕੇ ਆਪਣੀ ਮਰਜ਼ੀ ਕਰਦਾ ਫਿਰਦਾ ਹੈ। ਸਾਡੇ ਤੋਂ ਤਾਂ ਘਾਹ ਫੂਸ ਕਿਤੇ ਚੰਗਾ ਹੈ, ਕਿਸੇ ਲੇਖੇ ਤਾਂ ਲੱਗਦਾ ਹੈ ਉਹ ਪਸ਼ੂਆਂ ਦਾ ਢਿੱਡ ਪਾਲ ਕੇ ਉਹਨਾਂ ਦੀ ਸੇਵਾ ਕਰਦਾ ਹੈ। ਜਦੋਂ ਸੁੱਕ ਜਾਂਦਾ ਹੈ ਬਾਲਣ ਬਣ ਕੇ ਸਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ। ਇੱਥੋਂ ਤੀਕ ਦਰਖਤ ਪੱਤੇ ਟਹਿਣੀਆਂ ਸਾਡੇ 'ਤੇ ਪਰਵਕਾਰ ਕਰਦੇ ਹਨ, ਸਾਨੂੰ ਨਵਾਜਦੇ ਹਨ ਅਤੇ ਹਵਾ ਨਾਲ ਝੂਮ ਝੂਮ ਕੇ ਉਸ ਮਾਲਕ ਦਾ ਸ਼ੁਕਰ ਸ਼ੁਕਰ ਕਰਦੇ ਹਨ। ਪਰ ਅਸੀਂ ਅਕਿਰਤ ਕਣ ਹੋ ਕੇ ਇਹਨਾਂ ਦੀ ਕਦਰ ਨਹੀਂ ਕਰਦੇ ਅਤੇ ਸ਼ੁਕਰਾਨੇ ਵਿੱਚ ਨਹੀਂ ਆਉਂਦੇ। ਬੇਰੀ ਸਾਨੂੰ ਮਿੱਠੇ ਮਿੱਠੇ ਬੇਰ ਦਿੰਦੀ ਹੈ, ਉਹਦੀ ਘਣੀ ਛਾਂ ਜੇਠ ਹਾੜ ਦੀ ਤਪਦੀ ਲੂ ਵਿੱਚ ਸਾਨੂੰ ਠੰਡ ਦਿੰਦੀ ਹੈ। ਜੇ ਸਾਨੂੰ ਭੁੱਖ ਲੱਗੀ ਹੋਵੇ ਤਾਂ ਅਸੀਂ ਬੇਰੀ ਨੂੰ ਪੱਥਰ ਮਾਰਦੇ ਹਾਂ, ਉਹਦੇ ਬਦਲੇ ਉਹ ਸਾਨੂੰ ਬੇਰਾਂ ਦਾ ਮਿੱਠਾ ਫਲ ਦਿੰਦੀ ਹੈ। ਉਹਦੇ ਪੱਤੇ ਛਾਂ ਕੇ ਬੱਕਰੀਆਂ ਨੂੰ ਪਾਉਂਦੇ ਹਾਂ ਅਤੇ ਉਹਦੇ ਕੰਡਿਆਂ ਦੀ ਬਾੜ ਕਰਦੇ ਹਾਂ, ਉਹਦੀ ਲੱਕੜੀ ਨੂੰ ਚੀੜ ਫਾੜ ਕੇ ਦਰਵਾਜ਼ੇ ਖਿੜਕੀਆਂ ਬਣਾਉਂਦੇ ਹਾਂ, ਉਹਦੀਆਂ ਖਲਪਾੜਾਂ ਦਾ ਬਾਲੜ ਬਣਾ ਕੇ ਅੰਨ ਪਾਣੀ ਤਿਆਰ ਕਰਦੇ ਹਾਂ, ਉਹਦੇ ਕੋਲਿਆਂ ਨੂੰ ਵੀ ਨਹੀਂ ਬਖਸ਼ਦੇ, ਦੁਬਾਰਾ ਮੰਗਾ ਕੇ ਉਹਨਾਂ ਦੀ ਰਾਖ ਬਣਾ ਦਿੰਦੇ ਹਾਂ। ਜੋ ਹਵਾ ਦੇ ਤੇਜ਼ ਬੁੱਲਿਆਂ ਨਾਲ ਉੱਡ ਜਾਂਦੀ ਹੈ ਅਤੇ ਅਨੰਤ ਵਿੱਚ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾ ਸ਼ੁਕਰੇ ਬੰਦੇ ਲਈ ਬੇਰੀ ਆਪਣੀ ਹੋਂਦ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਤੋਂ ਕੁਰਬਾਨ ਕਰ ਦਿੰਦੀ ਹੈ। ਆਪਾ ਵਾਰਨ ਵਿੱਚ ਹੀ ਉਹ ਸਿਰਜਣਹਾਰ ਦਾ ਭਾਣਾ ਮੰਨਦੀ ਹੈ। ਹਾਂਜੀ, ਆਪਾ ਵਾਰਨ ਵਿੱਚ ਹੀ ਉਹ ਸਿਰਜਣਹਾਰ ਦਾ ਭਾਣਾ ਮੰਨਦੀ ਹੈ। ਉਹ ਅਣਜਾਣੇ ਹੀ ਗੁਰਬਾਣੀ ਦੀ ਹੇਠਲੀ ਤੁੱਕ ਨੂੰ ਕਮਾਉਂਦੀ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਪਰ ਸਾਨੂੰ ਰੱਬ ਦੀ ਇੱਕ ਇੱਕ ਸ਼ਕੀ ਚੀਜ਼ ਤੋਂ ਸ਼ਿਕਾਇਤ ਹੈ। ਉਹਦੀ ਕਰਮ ਫਰਮਾਈ 'ਤੇ ਨਹੋਰਾ ਹੈ। ਇਸ ਕਾਇਨਾਤ ਦੀਆਂ ਬੇਅੰਤ ਅਨਮੋਲ ਚੀਜ਼ਾਂ ਸਾਨੂੰ ਬਖਸ਼ ਦਿੱਤੀਆਂ, ਅਸੀਂ ਜਿਵੇਂ ਚਾਹੀਏ ਵਰਤੀਏ, ਹੰਡਾਈਏ, ਅਤੇ ਅਸੀਂ ਨਾ ਸ਼ੁਕਰੇ, ਖੁਦ ਗਰਜ, ਸਿਰਫ ਆਪਣੇ ਲਈ ਸੋਚਦੇ ਹਾਂ, ਹਮੇਸ਼ਾ ਮੰਗਦੇ ਹਾਂ, ਦਿੰਦੇ ਕੁਝ ਨਹੀਂ। ਮੈਂ ਅਤੇ ਮੇਰੀ ਨੂੰ ਪਾਲਦੇ ਹਾਂ ਅਤੇ ਇਸ ਵਾਧੇ ਲਈ ਕੋਝੇ ਤੋਂ ਕੋਝਾ ਜਲੀਲ ਗੁਨਾਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਉਮੈ ਦੇ ਨਸ਼ੇ ਵਿੱਚ ਆ ਕੇ ਉਸ ਨੂੰ ਤਾਨੇ ਮਾਰਦੇ ਹਾਂ। ਹਉਮੈ ਦੇ ਨਸ਼ੇ ਵਿੱਚ ਆ ਕੇ ਉਸ ਨੂੰ ਤਾਨੇ ਮਾਰਦੇ ਹਾਂ, ਬਰਾਬਰੀ ਕਰਦੇ ਹਾਂ, ਜੇ ਬੱਸ ਚੱਲੇ ਤਾਂ ਉਸ ਉੱਤੇ ਫਤਿਹ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਕਿਰਤ ਘਣ ਦਾਤ ਪਿਆਰੀ ਵਿਸਰਿਆ ਦਾ ਤਾਰਾ। ਇਸ ਤਰ੍ਹਾਂ ਅਸੀਂ ਲੇਪੋ ਕੇ ਹਾਂ। ਸਾਡੀ ਫਿਤਰਤ ਗੁਰਬਾਣੀ ਦੇ ਐਨ ਉਲਟ ਹੈ ਕਿ ਮਿੱਠਾ ਬੋਲਣ ਨਿਭ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਪਰ ਅਸੀਂ ਦੇ ਕੇ ਭਲਾ ਨਹੀਂ ਮਨਾਉਂਦੇ, ਲੈ ਕੇ ਵੀ ਭਲਾ ਨਹੀਂ ਲੋਚਦੇ, ਸ਼ੁਕਰ ਨਹੀਂ ਕਰਦੇ। ਸਾਡੀਆਂ ਰੁਚੀਆਂ ਵਿੱਚ ਲੈਣ ਦਾ ਹੀ ਸੁਭਾਅ ਬਣਿਆ ਹੋਇਆ ਹੈ। ਦੇਪੋ ਕੇ ਦੀ ਬਜਾਏ ਲੇਪੋ ਕੇ ਬਣੇ ਹੋਏ ਹਾਂ। ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਹਾਂਜੀ, ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਜਦੋਂ ਅਸੀਂ ਆਪਣੇ ਮੰਦੇ ਕਰਮਾਂ ਕਰਕੇ ਖੁਆਇਸ਼ਾਂ ਦੇ ਗੁਲਾਮ ਹੋ ਕੇ ਕੂੜ ਦੀ ਦਲਦਲ ਵਿੱਚ ਫਸ ਜਾਂਦੇ ਹਾਂ, ਫਿਰ ਦੁਹਾਈਆਂ ਪਾਉਂਦੇ ਹਾਂ ਅਤੇ ਪਾਠ ਪੂਜਾ ਪੁੰਨ ਦਾਨ ਦਾ ਢਗੌਸਲਾ ਰਚਦੇ ਹਾਂ। ਇਸ ਤਰ੍ਹਾਂ ਅਸੀਂ ਉੱਪਰਲੇ ਮਨੋ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਅਸੀਂ ਉੱਪਰਲੇ ਮਨੋ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਝੂਠੀਆਂ ਸਿਫਾਰਿਸ਼ਾਂ ਜਾਇਜ਼ ਨਜਾਇਜ਼ ਤਰੀਕੇ ਦੁਆਰਾ ਆਪਣੀਆਂ ਗਰਜ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਜਾਣੀ ਜਾਣ ਸਰਵ ਵਿਆਪਕ ਅੰਤਰਜਾਮੀ ਹੈ। ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਸਦਾ ਸਦਾ ਦਿਆਲੂ ਹੈ, ਉਹਦੀਆਂ ਬਖਸ਼ਾਂ ਕਿਵੇਂ ਪਾਈਏ। ਇਹ ਸਾਰੀਆਂ ਕੁੰਡੀਆਂ ਗੁਰਬਾਣੀ ਖੋਲਦੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬੜੇ ਬੜੇ ਪੀਰ ਪੈਗੰਬਰ ਰੱਬ ਦੇ ਪਿਆਰੇ ਸਿੱਧਾ ਮਾਰਗ ਦਿਖਾਉਣ ਲਈ ਚਿਰਾਂ ਤੋਂ ਹੋਕੇ ਦਿੰਦੇ ਰਹੇ ਅਤੇ ਅੱਗੇ ਨੂੰ ਵੀ ਇਲਾਹੀ ਸੱਦ ਲਾਉਂਦੇ ਰਹਿਣਗੇ। ਸਿਰਜਣਹਾਰ ਇਹਨਾਂ ਮਹਾਂਪੁਰਖਾਂ ਨੂੰ ਆਪ ਭੇਜਦਾ ਰਿਹਾ ਹੈ ਅਤੇ ਭੇਜਦਾ ਰਹੇਗਾ। ਸਿਰਜਣਹਾਰ ਇਹਨਾਂ ਮਹਾਂਪੁਰਖਾਂ ਨੂੰ ਆਪ ਭੇਜਦਾ ਰਿਹਾ ਹੈ ਅਤੇ ਭੇਜਦਾ ਰਹੇਗਾ। ਨਾਮ ਰਹੋ ਸਾਧੂ, ਰਹੋ ਰਹਿਓ ਗੁਰ ਗੋਬਿੰਦ। ਇਹ ਸਭ ਕੁਝ ਅਸੀਂ ਜਾਣਦੇ ਬੁੱਝਦੇ ਵੀ ਅੱਖੋਂ ਓਹਲੇ ਕਰ ਦੇਦੇ ਹਾਂ, ਕਿਉਂਕਿ ਸਾਨੂੰ ਇਹ ਇਲਾਹੀ ਪ੍ਰਕਾਸ਼ ਦੀ ਸੂਝ ਨਹੀਂ ਅਤੇ ਨਾ ਹੀ ਸ਼ਰਧਾ। ਅਸੀਂ ਭਰਮਾਂ ਵਿੱਚ ਗਰਸੇ ਹੋਏ ਹਾਂ, ਅੰਧਕਾਰ ਦੇ ਸਾਗਰ ਵਿੱਚ ਡੁੱਬੇ ਹੋਏ ਹਾਂ। ਗੁਰੂ ਦੇ ਉਸ ਇੱਕੋ ਇੱਕ ਉਪਦੇਸ਼ ਗੁਰਮੰਤਰ ਤੋਂ ਅਬੇਸਲੇ ਹੋਏ ਬੈਠੇ ਹਾਂ। ਹਾਂਜੀ, ਗੁਰੂ ਦੇ ਉਸ ਇੱਕੋ ਇੱਕ ਉਪਦੇਸ਼ ਗੁਰਮੰਤਰ ਤੋਂ ਅਬੇਸਲੇ ਹੋਏ ਬੈਠੇ ਹਾਂ। ਸਾਡੀ ਸੁਰਤ ਸੁੱਤੀ ਪਈ ਹੈ। ਇਸ ਨਰਕ ਕੁੰਡ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਹੈ। ਕਿਹੜਾ? ਨਿੱਕਾ ਜਿਹਾ ਮਗਦਾ ਹੋਇਆ ਕੋਲਾ, ਬੋਬੀ ਦੇ ਹਾਰੇ ਦੀ ਚੰਗਿਆੜੀ, ਸਾਹ ਸੰਗਤ ਦੀ ਚਰਨ ਧੂੜ, ਸ਼ੋ ਪਿਆਰ ਨਿੱਘ ਨਾਮ। ਪਹਿਲਾਂ ਮਰਨਾ ਕਬੂਲ ਕਰਕੇ ਪਿਆਰ ਵਿੱਚ ਮੋਏ ਬੰਦੇ ਗਗਨਾਂ ਵਿੱਚ ਉਡਾਰੀਆਂ ਮਾਰਦੇ ਨੇ। ਇਸ ਮਰਨ ਤੋਂ ਬਿਨਾਂ, ਹਾਂਜੀ, ਇਸ ਮਰਨ ਤੋਂ ਬਿਨਾਂ ਲਾਲ ਰੰਗ ਨਹੀਂ ਚੜ ਸਕਦਾ, ਰੂਪ ਪ੍ਰਕਾਸ਼ਿਤ ਨਹੀਂ ਹੋ ਸਕਦੀ। ਇਸ ਲਾਲੀ ਤੋਂ ਬਿਨਾਂ ਸਾਡਾ ਵਜੂਦ ਕਾਲੇ ਕੋਲੇ ਵਾਂਗ ਰਹੇਗਾ। ਪ੍ਰਕਾਸ਼ ਹੋਣ 'ਤੇ ਹੀ ਰੂਹ ਲਾਲ ਹੋ ਕੇ ਲਿਸ਼ਕੂ। ਕੋਲਿਆਂ ਦੀ ਕੀਮਤ ਉਹਨਾਂ ਦੇ ਮੱਗ ਕੇ ਲਾਟਾਂ ਬਣ ਕੇ ਹੀ ਪੈ ਸਕਦੀ ਹੈ। ਜਿਸ ਤਰ੍ਹਾਂ ਕਾਲੇ ਕੋਲੇ ਮਨੁੱਖਤਾ ਦੀ ਸੇਵਾ ਕਰਦਿਆਂ ਹੋਇਆਂ ਆਪ ਖਾਕ ਬਣ ਕੇ ਆਪਾ ਵਾਰ ਕੇ ਅਨੰਤ ਵਿੱਚ ਅਲੋਪ ਹੋ ਗਏ। ਮੂਹੇ ਬਿਨ ਜੀਵਨ ਨਾਹੀਂ, ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੁੱਝੇ ਸੋਏ। ਆਪ ਗਵਾਈਐ ਤਾਂ ਸ਼ੌ ਪਾਈਐ ਔਰ ਕੈਸੀ ਚਤਰਾਈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਦੂਜੇ ਲਫਜ਼ਾਂ ਵਿੱਚ ਆਪਣਾ ਆਪਾ ਵਾਰ ਕੇ ਹਉਮੈ ਬੇੜੀ ਮੈਂ ਮੇਰੀ ਤੋਂ ਮਰ ਕੇ ਰਾਖ ਬਣ ਕੇ ਹੀ ਆਪਣੇ ਸ਼ੌ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੋਮ ਵਿੱਚ ਸਮਾਇਆ ਜਾ ਸਕਦਾ ਹੈ। ਆਪਣਾ ਆਪਾ ਵਾਰ ਕੇ ਹਉਮੈ ਬੇੜੀ ਮੈਂ ਮੇਰੀ ਤੋਂ ਮਰ ਕੇ ਰਾਖ ਬਣ ਕੇ ਹੀ ਆਪਣੇ ਸ਼ੌ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੋਮ ਵਿੱਚ ਸਮਾਇਆ ਜਾ ਸਕਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸਿਰਫ ਅੰਤਰ ਆਤਮੇ ਆਤਮਿਕ ਪ੍ਰਕਾਸ਼ ਜਾਂ ਅਨੁਭਵ ਦੁਆਰਾ ਹੀ ਅਲਾਹੀ ਹੁਕਮ ਨੂੰ ਬੁੱਝਿਆ, ਸੀਝਿਆ, ਚੀਨਿਆ, ਪਹਿਚਾਣਿਆ, ਮੰਨਿਆ, ਕਮਾਇਆ, ਮਾਣਿਆ ਜਾ ਸਕਦਾ ਹੈ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੇ। ਇੱਕੋ ਇੱਕ ਸਭ ਆਖ ਵਿਖਾਣੇ, ਹੁਕਮ ਬੁੱਝੈ ਤਾਂ ਇੱਕੋ ਜਾਣੇ। ਹੁਕਮ ਬੁੱਝ ਜਨ ਭਏ ਨਿਹਾਲਾ, ਇਹ ਭਗਤਾਂ ਕੀ ਕਾਰਣਾ। ਇਲਾਹੀ ਹੁਕਮ ਦੀ ਇਹ ਅਨੋਖੀ ਖੇਡ ਚੌਥੇ ਪਦ ਦੇ ਆਤਮ ਮੰਡਲ ਦੀ ਪਿਰਮ ਖੇਲ ਹੈ। ਇਲਾਹੀ ਹੁਕਮ ਦੀ ਇਹ ਅਨੋਖੀ ਖੇਡ ਚੌਥੇ ਪਦ ਦੇ ਆਤਮ ਮੰਡਲ ਦੀ ਪਿਰਮ ਖੇਲ ਹੈ, ਜਿਸ ਨੂੰ ਕੋਈ ਬਿਰਲਾ ਗੁਰਮੁਖ ਬਖਸ਼ਿਆ ਹੋਇਆ ਤਤ ਜੋ ਕਾਬੇਤਾ ਮਹਾਂਪੁਰਖੀ ਅਨੁਭਵ ਦੁਆਰਾ ਬੁੱਝ ਬੁਝਾ ਸਕਦਾ ਹੈ ਅਤੇ ਭਾਣੇ ਵਿੱਚ ਚੱਲ ਸਕਦਾ ਹੈ। ਇਸ ਹੁਕਮ ਰਜਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ 'ਤੇ ਬੈਠ ਕੇ, ਹਾਂਜੀ, ਇਸ ਹੁਕਮ ਰਜਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ 'ਤੇ ਬੈਠ ਕੇ ਬਲਦੀ ਰੇਤ ਸਿਰ 'ਤੇ ਪਵਾ ਕੇ ਸੀਸ ਭੇਟ ਕਰਕੇ ਜੰਗ ਵਿੱਚ ਸ਼ਹੀਦ ਹੋ ਕੇ ਨੀਹਾਂ ਵਿੱਚ ਚਣਾ ਕੇ ਬੰਦ ਬੰਦ ਕਟਵਾ ਕੇ ਖੋਪਰੀਆਂ ਲੁਹਾ ਕੇ ਚਰਖੜੀਆਂ 'ਤੇ ਚੜ੍ਹ ਕੇ ਆਰਿਆਂ ਨਾਲ ਸਰੀਰ ਚਰਵਾ ਕੇ ਸਵਾ ਸਵਾ ਮਣ ਪੀਣ ਪੀਸ ਕੇ ਬੱਚਿਆਂ ਦੇ ਟੋਟੇ ਕਰਵਾ ਕੇ ਨੰਗੇ ਪਿੰਡੇ ਪਾਲਾ ਕੱਕਰ ਸਹਾਰ ਕੇ ਹੀ ਖੇਲਿਆ ਜਾ ਸਕਦਾ ਹੈ। ਹਾਂਜੀ, ਇਹ ਅਚਰਜ ਇਲਾਹੀ ਪਿਰਮ ਖੇਲ ਪਿਆਰ ਮਸਤੀ ਵਿੱਚ ਪ੍ਰੇਮ ਰਸ ਦੇ ਨਸ਼ੇ ਵਿੱਚ ਅਲੌਕਿਕ ਆਤਮਿਕ ਅਹਿਲਾਦ ਵਿੱਚ ਪ੍ਰੇਮ ਸਵੈਪਨਾ ਦੇ ਚਾਓ ਵਿੱਚ ਆਤਮ ਚਾਓ ਦੇ ਅਮਾ ਵਿੱਚ ਚੜ੍ਹਦੀਆਂ ਕਲਾਂ ਵਿੱਚ ਹੀ ਖੇਡੀ ਜਾ ਸਕਦੀ ਹੈ। ਇਸ ਇਲਾਹੀ ਹੁਕਮ ਰਜਾਈ ਚੱਲਣਾ ਦੀ ਅਚਰਜ ਪਿਰਮ ਖੇਲ ਵਿੱਚ ਸੂਲ ਅੱਗ ਠੰਡੀ ਠਾਰ ਛੋਲੇ ਪ੍ਰੇਮ ਸਵੈਪਨਾ ਦਾ ਤਾਜ ਚਿਖਾ ਫੁੱਲਾਂ ਦੀ ਸੇਜ ਦੁੱਖ ਦਾਤ ਪੀੜਾ ਲਾੜ ਝਿੜਕਾਂ ਮਿੱਠੀਆਂ ਵੈਰੀ ਮੀਤ ਬੁਰਾ ਭਲਾ ਕਲਯੁੱਗ ਸਤਯੁੱਗ ਮਹਿਸੂਸ ਹੋਣ ਲੱਗਦਾ ਹੈ। ਇਸ ਉੱਚੀ ਸੁੱਚੀ ਆਤਮਕ ਅਵਸਥਾ ਵਿੱਚ ਗੁਰਮੁਖ ਜਨ ਦੇ ਹਿਰਦੇ ਵਿੱਚੋਂ ਇਲਾਹੀ ਪ੍ਰੇਮ ਸਵੈਪਨਾ ਸੋਮੇ ਵਾਂਗ ਇਉਂ ਫੁੱਟ ਕੇ ਨਿਕਲਦੀਆਂ ਹਨ, ਸੱਤ ਸੁਹਾਣ ਸਦਾ ਮਨ ਚਾਓ। ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨਿਤ ਹੈ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਸੋਗ ਨਾਹੀਂ ਸਦਾ ਹਰ ਕੀ ਹੈ ਰੇ, ਛੋੜ ਨਾਹੀਂ ਕਿਛ ਲਿਤ ਹੈ। ਕਹੋ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੈ। ਜੇ ਪਾਸ ਬਹਾਲੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਪੀਤਿਆਈ। ਇਸ ਤਰ੍ਹਾਂ ਗੁਰਮੁਖ ਜਨ ਤਲਵਾਰ ਦੀ ਧਾਰ 'ਤੇ, ਹਾਂਜੀ, ਇਸ ਤਰ੍ਹਾਂ ਗੁਰਮੁਖ ਜਨ ਤਲਵਾਰ ਦੀ ਧਾਰ 'ਤੇ, ਤੀਰ ਦੀ ਨੋਕ 'ਤੇ, ਅੱਗ ਦੇ ਛੋਲੇ ਵਿੱਚ, ਜ਼ਖਮ ਦੇ ਫੱਟ ਵਿੱਚ, ਫੱਟ ਦੀ ਪੀੜ ਵਿੱਚ, ਪੀੜ ਦੀ ਚੀਸ ਵਿੱਚ, ਠੰਡ ਦੀ ਠਾਰੀ ਵਿੱਚ, ਠਾਰੀ ਦੀ ਕੰਬਣੀ ਵਿੱਚ, ਕੈਦ ਦੇ ਤਸੀਹੇ ਵਿੱਚ, ਕਾਲ ਕੋਠੜੀ ਦੀ ਅਕਲ ਵਿੱਚ, ਢਿੱਡ ਦੀ ਭੁੱਖ ਵਿੱਚ, ਭੁੱਖ ਦੇ ਡੋਬੇ ਵਿੱਚ, ਪਿਆਸ ਦੀ ਵਿਆਕਲਤਾ ਵਿੱਚ, ਮੌਤ ਦੇ ਪੈਗਾਮ ਵਿੱਚ, ਵਿਛੋੜੇ ਦੇ ਸੱਲ ਵਿੱਚ, ਬਿਰਹੋਂ ਦੇ ਦਰਦ ਵਿੱਚ, ਦਰਦ ਦੀ ਪੱਠੀ ਵਿੱਚ, ਜੀਵਨ ਦੀ ਕੜੱਤਣ ਵਿੱਚ, ਆਪਣੇ ਪ੍ਰੀਤਮ ਦੇ ਪ੍ਰੇਮ ਸੁਨੇੜਿਆਂ ਨੂੰ ਸੁਣਦਾ, ਬੁੱਝਦਾ, ਮਨ ਦਾ, ਮਾਣ ਦਾ, ਮੌਲ ਦਾ ਕਮਾਉਂਦਾ ਹੋਇਆ ਪ੍ਰੀਤਮ ਦੀ ਰਜਾ ਵਿੱਚ ਆਪੇ ਨੂੰ ਵਾਰਦਾ, ਘੋਲ ਕਮਾਉਂਦਾ, ਕਦਮਾਂ ਵਿੱਚ ਵਿਛਾਉਂਦਾ, ਧੂੜੀ ਵਿੱਚ ਰੋਲਦਾ, ਕੁਰਬਾਨ ਹੁੰਦਾ ਹੋਇਆ ਇਲਾਹੀ ਪ੍ਰੀਤ ਪ੍ਰੇਮ ਵਿੱਚ ਅਲਮਸਤ ਮਤਵਾਰਾ ਹੁੰਦਾ, ਚਾਓ ਵਿੱਚ ਵਿਗਸਦਾ, ਰਸ ਵਿੱਚ ਮੌਲਦਾ, ਪ੍ਰੇਮ ਸਵੈਪਨਾ ਦੀ ਪੀਂਘ ਝੂਟਦਾ, ਹਲਾਰਿਆਂ ਦੇ ਅਮਾਂ ਵਿੱਚ, ਨਾਮ ਖੁਮਾਰੀ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਬੇਖੁਦੀ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰੱਬੀ ਹੁਕਮ ਦੀ ਰਜਾ ਦੇ ਗੁਰ ਉਪਦੇਸ਼ਾਂ ਨੂੰ ਸਹਿ ਸਵਾਏ ਬੁੱਝਦਾ, ਚੀਨਦਾ, ਸੀਝਦਾ, ਪਹਿਚਾਣਦਾ, ਮਾਣਦਾ ਹੋਇਆ ਕੁਮਾਰਿਆ ਹੁੰਦਾ ਹੈ। ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ, ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਪ੍ਰੀਤਮ ਪਿਆਰ ਦੇ ਪ੍ਰੇਮ ਸਮੈਪਨਾ ਦੇ ਨਸ਼ੇ ਵਿੱਚ ਜਗਿਆਸੂ ਦਾ ਆਪਾ ਪ੍ਰੀਤਮ ਦਾ ਹੀ ਰੂਪ ਬਣ ਜਾਂਦਾ ਹੈ। ਇਸ ਹਾਲਤ ਵਿੱਚ ਜਦ ਜਗਿਆਸੂ ਦਾ ਆਪਾ ਹੀ ਨਾ ਰਿਹਾ ਤਾਂ ਉਸਦੀ ਆਪਣੀ ਮਨ ਮਰਜ਼ੀ ਵੀ ਨਹੀਂ ਰਹਿੰਦੀ। ਕਤ ਜਾਈਏ ਰੇ ਘਰ ਲਾਗੂ ਰੰਗ, ਮੇਰਾ ਚਿੱਤ ਨਾ ਚੱਲੈ ਮਨ ਪਇਓ ਭੰਗ। ਇਸ ਤਰ੍ਹਾਂ ਜਗਿਆਸੂ ਪ੍ਰੀਤਮ ਦੀ ਰਜਾ ਦੇ ਬੇਗ ਜਾਂ ਰਵਾਨਗੀ ਨਾਲ ਸੁਰ ਹੋ ਜਾਂਦਾ ਹੈ ਅਤੇ ਸਹਿ ਸਵਾਏ ਆਮ ਮੁਹਾਰੇ ਇਲਾਹੀ ਭਾਣੇ ਵਿੱਚ ਰੁੜਿਆ ਜਾਂਦਾ ਹੈ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਂ ਨਿਰਵਾਣੇ। ਹੁਕਮ ਬਿਸਮਾਦ ਹੁਕਮ ਪਛਾਣੇ, ਜੀ ਜੁਗਤ ਸੱਚ ਜਾਣੇ ਸੋਈ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਜੋ ਤੂੰ ਕਰੇ ਕਰਾਵੇ ਸਵਾਮੀ, ਸਾ ਮਸਲਤ ਪ੍ਰਵਾਨ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਏ, ਨਾਨਕ ਆਪੇ ਹੀ ਪਤ ਰੱਖਸੀ ਕਰ ਸਵਾਏ ਸੋਏ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ, ਹਾਂਜੀ, ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ, ਪਰ ਵਿਵੇਕ ਬੁੱਧੀ ਨਾ ਹੋਣ ਕਾਰਨ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਮਨ, ਕਿ ਸਾਡੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੈ ਜਾਂ ਇਲਾਹੀ ਭਾਣੇ ਦੀ ਭਾਵਨਾ ਹੈ। ਇਸ ਭੁਲੇਖੇ ਦਾ ਨਿਰਣਾ ਕਰਨ ਵਿੱਚ ਹੇਠਲੀ ਵਿਚਾਰ ਸਹਾਇਕ ਹੋ ਸਕਦੀ ਹੈ। ਹਰ ਇੱਕ ਚਿਤਵਨੀ ਜਾਂ ਖਿਆਲ ਦੇ ਪਿਛੋਕੜ ਵਿੱਚ ਕੋਈ ਭਾਵਨਾ ਹੁੰਦੀ ਹੈ। ਭਾਵਨਾ ਦੀ ਰੰਗਤ ਹੀ ਚੰਗੀ ਜਾਂ ਮਾੜੀ ਹੋ ਸਕਦੀ ਹੈ। ਇਸ ਲਈ ਸਾਡੇ ਖਿਆਲਾਂ ਜਾਂ ਕਰਮਾਂ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਸਾਨੂੰ ਭਾਵਨਾ ਤੋਂ ਹੀ ਹੋ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡੇ ਖਿਆਲਾਂ ਦੇ ਪਿਛੋਕੜ ਵਿੱਚ ਜੋ ਭਾਵਨਾ ਹੁੰਦੀ ਹੈ ਉਸਦੀ ਚੁਣੌਤੀ ਕਰਨ ਦੀ ਲੋੜ ਹੈ। ਜਦ ਸਾਡੇ ਮਨ ਵਿੱਚ ਕੋਈ ਖਿਆਲ ਆਵੇ ਤਾਂ ਉਸਨੂੰ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਜਾਂ ਉਸਦੀ ਮਨਮਰਜ਼ੀ ਜਾਂ ਇਲਾਹੀ ਭਾਣੇ ਦੀ ਪਰਖ ਇਉਂ ਕੀਤੀ ਜਾ ਸਕਦੀ ਹੈ। ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੀ ਹਉਮੈ ਵਿਚਰਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਹੀ ਮਾਇਕੀ ਔਸਰੀ ਔਗੁਣ ਉਪਜਦੇ ਹਨ। ਹਰ ਇੱਕ ਖਿਆਲ ਜਾਂ ਕਰਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ ਉਹਨਾਂ ਸਭਨਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੁੰਦੀ। ਜਿਹਾ ਕਿ ਖੁਦਗਰਜੀ, ਈਰਖਾ, ਦਵੈਤ, ਨਫ਼ਰਤ, ਬੈ ਵਿਰੋਧ, ਆਪ ਸਵਾਰਥੀ, ਕਾਮ ਕ੍ਰੋਧ, ਲੋਹ ਮੋਹੰਕਾਰ ਆਦਿ, ਇਹ ਸਾਰੇ ਔਗਣ ਅਕਾਲ ਪੁਰਖ ਦੀ ਬਾਬਤ ਸਾਡੀ ਬੇਸਿਦਕੀ ਅਤੇ ਬੇਮੁਖਤਾਈ ਅਥਵਾ ਭੁੱਲ ਦਾ ਹੀ ਨਤੀਜਾ ਹਨ। ਇਸ ਦੇ ਉਲਟ ਜਿਨ੍ਹਾਂ ਖਿਆਲਾਂ ਜਾਂ ਕਰਮਾਂ ਦੇ ਪਿਛੋਕੜ ਵਿੱਚ ਇਲਾਹੀ ਪਿਆਰ, ਮੈਤਰੀ ਭਾਵ, ਸ਼ਾਂਤੀ, ਤ੍ਰਿਪਤੀ, ਸ਼ੁਕਰ, ਸਬਰ, ਸੰਤੋਖ, ਪਰ ਸਵਾਰਥ, ਪਰਉਪਕਾਰ, ਹੱਥੋਂ ਦੇ ਕੇ ਭਲਾ ਮਨਾਏ, ਬੁਰੇ ਨਾਲ ਭਲਾ ਕਰ, ਰੋਸ ਨਾ ਕਾਹੂ ਸੰਗ ਕਰੇ, ਮਿੱਠ ਬੋਲਣਾ, ਨਿਵ ਚੱਲਣਾ ਆਦਿ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਉਹ ਸਭ ਭਾਵਨਾਵਾਂ ਆਤਮ ਪ੍ਰੈਣ ਹੀ ਹੁੰਦੀਆਂ ਹਨ। ਅਤੇ ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ, ਇਸ ਤਰ੍ਹਾਂ ਸਾਡਾ ਇਲਾਹੀ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜਾ ਵਿੱਚ ਚੱਲਦਾ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਗੁਰਮੁਖ ਪਿਆਰਿਆਂ ਨੇ ਆਪ ਸ਼ਬਦ ਦੀ ਕਮਾਈ ਕਰਕੇ ਜੋ ਉਹਨਾਂ ਦੀ ਸੁਰਤ ਨੂੰ ਨੇ ਇਹ ਹੀਰੇ ਜਵਾਹਰਾਤ ਇਕੱਤਰ ਕੀਤੇ, ਉਹਨਾਂ ਨੇ ਇਹ 132 ਲਿਖਤਾਂ ਵਿੱਚ ਇਹਨਾਂ ਨੂੰ ਅੰਕਿਤ ਕੀਤਾ। ਜਿਸ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖਾਂ ਦੀ ਲੜੀ ਲਿਖੀ, ਸੰਗਤ ਦੇ ਉੱਤੇ 14 ਲੇਖਾਂ ਦੀ, ਹੁਕਮ ਦੇ ਉੱਤੇ ਧਰਮ ਮਜ਼ਬ ਰੋਸੇ ਕਿਲੇ ਧਰਮ ਪ੍ਰਚਾਰ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਹੁਤ ਵਡਮੁੱਲੀਆਂ ਲਿਖਤਾਂ ਹਨ ਜੋ ਕਿ ਸਾਡੀ ਪ੍ਰੀਤ, ਪ੍ਰੇਮ, ਰਸ, ਚਾਓ ਸਤਿਗੁਰਾਂ ਪ੍ਰਤੀ ਵਧਾਉਂਦੀਆਂ ਹਨ ਅਤੇ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਸੋ ਇਹਨਾਂ ਲਿਖਤਾਂ ਨੂੰ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰੋ ਜਿਨ੍ਹਾਂ ਕੋਲ ਨਹੀਂ ਹਨ। ਇਹ ਪੂਰਾ ਜੋ ਸੈੱਟ ਹੈ 130 ਰੁਪਏ ਵਿੱਚ ਉਪਲਬਧ ਹੈ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਵੀ ਜੋ ਗੁਰਮੁਖ ਪਿਆਰੇ ਸੱਜਣ ਆਪ ਜੀ ਦੇ ਘਰ ਆਉਂਦੇ ਹਨ ਉਹਨਾਂ ਨੂੰ ਗਿਫਟ ਦੇ ਤੌਰ 'ਤੇ ਵੀ ਇਹ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।